ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਬੁਝਣਾ, ਸੀਜਣਾ, ਚੀਨਣਾ, ਪਹਿਚਾਨਣਾ। ਲੇਖ ਨੰਬਰ 100। ਅੱਜ ਦੇ ਲੇਖ ਵਿੱਚ ਗੁਰਮੁਖ ਪਿਆਰੇ ਦੱਸਦੇ ਹਨ ਕਿਸ ਤਰ੍ਹਾਂ ਅਸੀਂ ਮਾਇਕੀ ਗਿਆਨ ਅਤੇ ਮਾਇਕੀ ਵਿੱਦਿਆ ਉੱਤੇ ਸਾਰਾ ਜ਼ੋਰ ਲਾਈ ਜਾਂਦੇ ਹਾਂ ਅਤੇ ਆਤਮਿਕ ਅਨੁਭਵੀ ਗਿਆਨ ਨੂੰ ਭੁੱਲੇ ਹੋਏ ਹਾਂ। ਫਿਰ ਅੱਗੇ ਸਾਧਨ ਵੀ ਦੱਸਦੇ ਹਨ। ਬੁੱਝਣਾ ਅਤੇ ਸੀਝਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਜਾਂ ਸਮਝਣ ਨੂੰ ਆਖੀਦਾ ਹੈ। ਚੀਨਣਾ ਅਤੇ ਪਹਿਚਾਨਣਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਚੀਜ਼ ਨੂੰ ਮੁੜ ਯਾਦ ਕਰਕੇ ਪਹਿਚਾਣ ਕਰਨਾ ਅਥਵਾ ਨਿਰਣਾ ਕਰਨਾ ਹੈ। ਇਹ ਪਦ ਗੁਰਬਾਣੀ ਵਿੱਚ ਪਰਮਾਰਥ ਦੇ ਅੱਤ ਡੂੰਘੇ ਅਤੇ ਗੁੱਝੇ ਜਾਂ ਭੁੱਲੇ ਹੋਏ ਭੇਦਾਂ ਦੀ ਖੋਜ ਅਥਵਾ ਅਨੁਭਵੀ ਵਿਚਾਰ ਲਈ ਵਰਤੇ ਜਾਂਦੇ ਹਨ। ਪਰਮਾਤਮਾ ਅਦ੍ਰਿਸ਼ਟ ਅਤੇ ਅਗੋਚਰ ਹੋਣ ਕਾਰਨ ਆਪਣੇ ਆਪ ਹੀ ਸਾਡੇ ਲਈ ਸਭ ਤੋਂ ਵੱਡੀ ਬੁਝਾਰਤ, ਗ੍ਰੇਟੈਸਟ ਮਿਸਟਰੀ ਹੈ। ਉਸ ਦੇ ਕੁਆਓ ਦੁਆਰਾ ਰਚੀ ਹੋਈ ਕੁਦਰਤ ਵੀ ਸਾਡੀ ਸੀਮਤ ਬੁੱਧੀ ਦੀ ਪਕੜ ਤੋਂ ਪਰੇ ਹੈ। ਇਸ ਕਾਇਨਾਤ ਦੇ ਚਲਾਉਣ ਲਈ ਜੋ ਇਲਾਹੀ ਕਾਨੂੰਨ ਜਾਂ ਗੁੱਝਾ ਹੁਕਮ ਵਰਤ ਰਿਹਾ ਹੈ ਉਸ ਤੋਂ ਵੀ ਅਸੀਂ ਅਣਜਾਣ ਹਾਂ। ਇਸ ਤਰ੍ਹਾਂ ਪਰਮੇਸ਼ਰ ਹੁਕਮੀ ਅਤੇ ਉਸਦਾ ਇਲਾਹੀ ਹੁਕਮ ਦਿਮਾਗੀ ਜੀਵਾਂ ਲਈ ਹਮੇਸ਼ਾ ਗੋਰਖ ਧੰਦਾ ਹੀ ਬਣਿਆ ਰਿਹਾ ਹੈ। ਇਹ ਸਾਰਾ ਇਲਾਹੀ ਵਡਖੇਲ ਤਮਾਸ਼ਾ ਅਨੰਤ ਮਾਇਕੀ ਨਾਟਕ ਹੈ ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣੇ ਜ਼ਿੰਮੇ ਲੱਗੇ ਹੋਏ ਕੰਮ ਅਨੁਸਾਰ ਹਿੱਸਾ ਲੈ ਰਹੇ ਹਾਂ। ਵੀ ਆਰ ਅਨਕੌਨਸ਼ੀਅਸ ਪਾਰਟਨਰਸ ਆਫ ਦ ਇਨਫਾਈਨਾਈਟ ਡਿਵਾਈਨ ਡਰਾਮਾ। ਪਰ ਹੈਰਾਨ ਕਰਨ ਵਾਲਾ ਅਨੋਖਾ ਨੁਕਤਾ ਇਹ ਹੈ ਕਿ ਅਸੀਂ ਸਾਰੇ ਜੀਵ ਇਸ ਅਨੰਤ ਮਾਇਕੀ ਨਾਟਕ ਵਿੱਚ ਇਤਨੇ ਗਲਤਾਨ ਹੋਏ ਹੋਏ ਹਾਂ ਕਿ ਇਸ ਕੁਦਰਤ ਦੇ ਵਡਖੇਲ ਤਮਾਸ਼ੇ ਦੇ ਰਚਨਹਾਰ ਅਥਵਾ ਕਰਤਾ ਪੁਰਖ ਅਤੇ ਉਸਦੇ ਗੁੱਝੇ ਹੁਕਮ ਤੋਂ ਅਣਜਾਣ, ਬੇਖਬਰ ਜਾਂ ਬੇਪਰਵਾਹ ਹਾਂ ਅਥਵਾ ਭੁੱਲ ਗਏ ਹਾਂ। ਪਰਮੇਸ਼ਰ ਨੇ ਆਪਣੀ ਮੌਜ ਵਿੱਚ ਵਡਖੇਲ ਤਮਾਸ਼ਾ ਰਚਿਆ ਅਤੇ ਤ੍ਰੈ ਗੁਣਾਂ ਵਿੱਚ 84 ਲੱਖ ਜੂਨਾਂ ਉਪਜਾਈਆਂ ਜਿਸ ਵਿੱਚ ਆਪਣੀ ਰੂਹ ਫੂਕ ਕੇ ਉਹਨਾਂ ਅੰਦਰ ਆਪ ਵਰਤਦਾ ਹੋਇਆ ਵੀ ਆਪਣੀ ਅਡਰੀ ਨਿਰੰਕਾਰੀ ਹਸਤੀ ਦੁਆਰਾ ਆਪਣਾ ਰਚਿਆ ਹੋਇਆ ਖੇਲ ਦੇਖਦਾ ਅਤੇ ਮੌਲਦਾ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਚਾਉ। ਪਰਮੇਸ਼ਰ ਨੇ ਇਹਨਾਂ ਤ੍ਰੈ ਗੁਣੀ ਜੀਵਾਂ ਦੇ ਉਦਾਲੇ ਹੋਮੇ ਦੇ ਭਰਮ ਦਾ ਸੂਖਮ ਪਰਦਾ ਪਾ ਦਿੱਤਾ ਹੈ ਜਿਸ ਦੁਆਰਾ ਜੀਵ ਆਪੋ ਆਪਣੀਆਂ ਅਡਰੀਆਂ ਹਸਤੀਆਂ ਮਹਿਸੂਸ ਕਰਦੇ ਹਨ ਅਤੇ ਆਪੋ ਆਪਣੀ ਸੀਮਤ ਬੁੱਧੀ ਅਨੁਸਾਰ 5 ਅੰਸ਼ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਹੋ ਕੇ ਕਰਮ ਕਰਦੇ ਅਤੇ ਨਤੀਜੇ ਭੁਗਤਦੇ ਹਨ। ਪਰਮੇਸ਼ਰ ਇੱਕ ਹੈ ਪਰ ਮਾਇਕੀ ਭਰਮ ਦੁਆਰਾ ਇੱਕ ਤੋਂ ਅਨੇਕ ਜਾਪਦੇ ਹਨ। ਇਹ ਮਾਇਕੀ ਭਰਮ ਹੋਮੇ ਵਿੱਚੋਂ ਉਪਜਿਆ ਹੈ। ਹੋਮੇ ਅਤੇ ਇਲਾਹੀ ਹੁਕਮ ਇੱਕ ਦੂਜੇ ਦੇ ਉਲਟ ਜਾਂ ਮੁਤਜ਼ਾਦ ਹਨ। ਇਸ ਲਈ ਜਦ ਤਾਈਂ ਰੱਬੀ ਹੁਕਮ ਦਾ ਭੇਦ ਬੁੱਝਿਆ ਨਹੀਂ ਜਾਂਦਾ ਹੋਮੇ ਅਤੇ ਮਾਇਕੀ ਭਰਮ ਦੀ ਬਾਬਤ ਸੋਝੀ ਨਹੀਂ ਹੋ ਸਕਦੀ। ਨਾਨਕ ਹੁਕਮੇ ਜੇ ਬੁਝੈ ਤਾਂ ਹੋਮੇ ਕਹੇ ਨਾ ਕੋਏ। ਕਹ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਇਸੇ ਤਰ੍ਹਾਂ ਆਪਾ ਚੀਨੇ ਬਗੈਰ ਹੋਮੇ ਦਾ ਭਰਮ ਨਹੀਂ ਜਾਂਦਾ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਗੁਰਬਾਣੀ ਵਿੱਚ ਇਹਨਾਂ ਸਾਰਿਆਂ ਭਰਮਾਂ ਅਤੇ ਭੇਦਾਂ ਦੇ ਬੁੱਝਣ, ਸੀਜਣ, ਚੀਨਣ ਅਤੇ ਪਹਿਚਾਨਣ ਦੀ ਕੁੰਜੀ ਨਾਮ ਜਾਂ ਸ਼ਬਦ ਦੱਸਿਆ ਹੈ। ਮਾਇਕੀ ਭਰਮ ਦੀ ਅਗਿਆਨਤਾ ਵਾਲੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਬਿਨ ਬੂਝੇ ਕਰਮ ਕਮਾਵਣੇ, ਜਨਮ ਪਦਾਰਥ ਖੋਏ। ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਨਹਿ ਕਾਏ। ਬਿਨ ਬੂਝੇ ਕਹਾਂ ਮਨ ਠਹਿਰਾਨਾ, ਨਾਮ ਬਿਨਾ ਸਭ ਜਗ ਬੌਰਾਨਾ। बिन बूझे पशु की न्याई भ्रम मोहे व्याप्यो माया। इसलिए गुरबाणी विच दर्शाए अनेकां आत्मिक भेदां नूं बुझन सीजन चीनन पहचानन ते अनुभव करन तो बगैर असी अपना माइकी जीवन ते परमार्थक जीवन अजाई गुआ रहे हाँ। ते होमे दे परम भुलावे विच कीते होए सब धार्मिक कर्म किरिया भी फोकट ते निफल हो जाते हैं। यही वजह है कि इतने कर्म धर्म करदे होया भी साढ़े मानसिक ते आत्मिक जीवन विच कोई तब्दीली नहीं आउंदी। हों हों करते कर्मरत ताको पार अफार प्रीत नहीं जो नाम स्यों तो यो कर्म बिकार। गुरबाणी तुरों अनुभवी देश तो आई है ते इस दे उपदेशां नूं बुझना ते चीनना बुद्धिमंडल की पकड़ तो परे की गल है। ये तो अनुभवी आत्मिक ज्ञान है जो साध संगत विच नाम अभ्यास कमाई करद्या सतगुरु की बख्शिश द्वारा ही प्राप्त हो सकता है। ते त्रै गुणा दे परम भुलावे दूर करके उन्हां आत्मिक भेदां नूं अनुभव द्वारा ही बुझ सीज चीन ते पहचान सकते हाँ। इलाही कुदरत दे दो अड अड मंडल हैं, एक माइकी मंडल दूसरा आत्मिक मंडल। माइकी मंडल त्रै गुण रजो तमो सतो इन्हां विच वर्तदा है जो साड़ी होमे अथवा होंतारी मन दे परम भुलावे विचों उपजदा है। इंसान नूं परमात्मा ने तीखन बुद्धि बख्शी है जिस दे विकास द्वारा असी रब्बी कुदरत की खोज करके हैरान करन वालियां विज्ञानिक काढ़ां कढ़ियां हन ते कायनात दे सूखम गुज्जे भेद लब्भे हन जिस द्वारा कई किस्म दे सुख दे साधना ते तजर्बियां दे ते करिश्मियां दी जानकारी हुई है। सियाणे विज्ञानियां नूं हुण सोझी आ रही है कि साडे ये विज्ञानिक तजर्बे कुदरत दी सहज चाल इकोलॉजी विच विघन पाउंदे हन जो साडे जीवन लई हानिकारक हन ते साडे भविख लई भी खतरनाक ते भयानक साबित हो रहे हन। साडी माइकी तीखन बुद्धि दी जानकारी समझ खोज अथवा ज्ञान अधूरा ते परममई है जो एक पासे सानू सुख आराम दिंदा है पर दूजे पासे दुख कलेश ते तबाही दा कारण बन रहा है। असी अपनी तीखन बुद्धि नाल कुदरत दे गुज्जे भेदां दी खोज विच इतने गलतान ते मस्त हो गए हाँ कि कुदरत दे करता अकाल पुरख ते कुदरत नूं चलाउण वाले इलाही हुक्म तो अनजाण ते अविसले हो गए हाँ। गुरबाणी विच इहो जिहे दिमागी ज्ञानियां अथवा विज्ञानियां ते इउं कटाख कीते हन, आप न बुझै लोक बुझावै मन का अंधा अंध कमावै दर कर महल ठौर कैसे पावै। सो बौरा जो आप ना पछानै आप पछानै ता एक कह जानै। पढ़ै मनमुख पर बिद नहीं जाना नाम न बुझै परम पुलाना। इस दे एन उल्ट अनुभवी ज्ञान दे बुझन ते सीजन ते दे ए लाभ दसे गए हैं। गुरमुख बूझै सोजी होई अंतर नाम बसै सुख होई। शब्द बूझै सो मैल चुकाए निर्मल नाम बसै मन आए। होमे जाए ता एको बूझै सो गुरमुख सहज समाएदा। गुरबाणी विच आत्मिक ज्ञान प्राप्त करन दी जुगत यों दसी गई है। प्रभ कै सिमरन सब किछ सुझै सिमरत नाम कोट उजियारा बस्त गोचर सूझी। शब्द लगे तिन बूझया दूजै परज विगोई। नामे ही ते सब प्रगट होवै नामे सोझी पाई। अनुभवी आत्मिक ज्ञान दी सोझी लई सतगुरु दी बख्शिश लाजमी है। सोधत 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 सीझिया गुर प्रसाद तत् सब बूझिया। कहो कबीर जन एको बूझिया गुर प्रसाद मैं सब किछ सूझिया। हुक्मै बूझै तत् पछाणै इहो प्रसाद गुरु ते जाणै। पर ਆਤਮਿਕ ਗਿਆਨ ਨੂੰ ਬੁੱਝਣ ਤੇ ਚੀਨਣ ਵਾਲੇ ਤਤ ਜੋਗ ਕੇ ਬੇਤੇ ਕੋਈ ਵਿਰਲੇ ਹੀ ਹੁੰਦੇ ਹਨ। ਗੁਰ ਸਮਝਾਵੈ ਸੋਝੀ ਹੋਈ, ਗੁਰਮੁਖ ਵਿਰਲਾ ਬੂਝੈ ਕੋਈ। ਜੇ ਸਾਨੂੰ ਆਪਣੀ ਭੁੱਲੀ ਹੋਈ ਵਿਰਾਸਤ ਹੈਰੀਟੇਜ ਦਾ ਕੋਈ ਪਤਾ ਦੱਸੇ ਤਾਂ ਅਸੀਂ ਉਸ ਦੀ ਪ੍ਰਾਪਤੀ ਲਈ ਵਕੀਲ ਦੁਆਰਾ ਕਾਨੂੰਨੀ ਤੌਰ 'ਤੇ ਆਪਣਾ ਹੱਕ ਸਾਬਤ ਕਰਨ ਲਈ ਸਾਰਾ ਜ਼ੋਰ ਲਾ ਦਿੰਦੇ ਹਾਂ। ਹਾਲਾਂਕਿ ਇਹ ਦੁਨਿਆਵੀ ਪਦਾਰਥ ਹੀ ਹੈ ਅਤੇ ਸਾਡੇ ਨਾਲ ਵੀ ਨਹੀਂ ਜਾਣਾ। ਦੂਜੇ ਪਾਸੇ ਸਾਡੀ ਆਤਮਿਕ ਵਿਰਾਸਤ ਡਿਵਾਈਨ ਹੈਰੀਟੇਜ ਸਾਡੇ ਅੰਦਰ ਹੀ ਹੈ, ਜਿਸ ਨੂੰ ਪ੍ਰਾਪਤ ਕਰਨ ਲਈ ਜਾਂ ਉਸਦਾ ਲਾਹਾ ਲੈਣ ਲਈ ਸਾਨੂੰ ਕੋਈ ਵਕੀਲ ਕਰਨ ਦੀ ਜਾਂ ਅਦਾਲਤਾਂ ਵਿੱਚ ਖੁਆਰ ਹੋਣ ਦੀ ਲੋੜ ਨਹੀਂ। ਇਹ ਆਤਮਿਕ ਵਿਰਾਸਤ ਪਿਓ ਦਾਦੇ ਦਾ ਖਜ਼ਾਨਾ ਸਾਡੇ ਅੰਦਰ ਹੀ ਆਤਮਾ ਵਿੱਚ ਸਮਾਇਆ ਹੋਣ ਕਰਕੇ ਸਾਨੂੰ ਆਪਣੇ ਅੰਦਰ ਹੀ ਖੋਜ ਕਰਨ ਦੀ ਲੋੜ ਹੈ, ਜਿਸ ਲਈ ਸਾਨੂੰ ਅੰਦਰ ਹੀ ਬੋਰਿੰਗ ਕਰਨੀ ਪਵੇਗੀ ਅਥਵਾ ਅੰਤਰਮੁਖੀ ਹੋਣਾ ਪਵੇਗਾ। ਇਹ ਖਜ਼ਾਨਾ ਜਿਸ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਹਰੀ ਰਸ, ਪਿਰਮ ਪਿਆਲਾ ਆਦਿ ਕਿਹਾ ਗਿਆ ਹੈ, ਜਿਸ ਦਾ ਪਤਾ ਅਤੇ ਬਿਆਨ ਗੁਰਬਾਣੀ ਵਿੱਚ ਖੋਲ੍ਹ ਕੇ ਵਿਸਥਾਰ ਨਾਲ ਕੀਤਾ ਹੋਇਆ ਹੈ ਅਤੇ ਇਸ ਦੇ ਲੱਭਣ ਲਈ ਵੀ ਸੌਖੇ ਅਤੇ ਸਪਸ਼ਟ ਸਾਧਨ ਦੱਸੇ ਗਏ ਹਨ, ਕਿਹੜੇ? ਪਹਿਲਾ, ਸਤਿਗੁਰੂ ਦੀ ਬਖਸ਼ਿਸ਼। ਦੂਸਰਾ, ਸਾਧ ਸੰਗਤ। ਤੀਸਰਾ, ਨਾਮ ਅਭਿਆਸ ਕਮਾਈ। ਅਸਲ ਵਿੱਚ ਗੁਰੂ ਦੀ ਕਿਰਪਾ ਨਾਲ ਹੀ ਸਾਧ ਸੰਗਤ ਮਿਲਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰਸਿਓ ਰੰਗ। ਸਾਧੂ ਸੰਗਤ ਅਥਵਾ ਸਾਧ ਸੰਗਤ ਦੀ ਪ੍ਰੇਰਣਾ ਅਤੇ ਜੀਵਨ ਛੋਹ ਨਾਲ ਨਾਮ ਅਭਿਆਸ ਕਮਾਈ ਸਹਿਜੇ ਹੀ ਹੁੰਦੀ ਹੈ। ਸਤ ਸੰਗਤ ਲਗ ਹਰ ਧਿਆਈਐ, ਹਰ ਹਰ ਚਲੈ ਤੇਰੇ ਨਾਲ। ਪ੍ਰਭ ਕਾ ਸਿਮਰਨ ਸਾਧ ਕੈ ਸੰਗ। ਦਿਮਾਗੀ ਗਿਆਨ ਦੁਆਰਾ ਜਾਣਨਾ, ਸਮਝਣਾ ਅਤੇ ਇਸ ਦਿਮਾਗੀ ਰੋਸ਼ਨੀ ਦੀ ਪ੍ਰੇਰਣਾ ਨਾਲ ਉੱਦਮ ਕਰਨਾ, ਇਹ ਤ੍ਰੈ ਗੁਣਾਂ ਵਿੱਚ ਹੋਮੇ ਦੇ ਆਸਰੇ ਹੈ। ਸਾਡੀ ਬੁੱਧੀ ਦੀ ਸ਼ਕਤੀ ਸੀਮਤ ਹੈ, ਇਸ ਲਈ ਸਮਝ ਅਧੂਰੀ ਅਤੇ ਸਾਡਾ ਉੱਦਮ ਵੀ ਗਲਤ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਬੇਅੰਤ ਜਗਿਆਸੂ ਆਤਮਿਕ ਖੋਜ ਵਿੱਚ ਲੱਗੇ ਤਾਂ ਹੋਏ ਹਨ, ਪਰ ਸਹੀ ਆਤਮਿਕ ਜੀਵਨ ਸਿਹਤ ਤੋਂ ਵਾਂਝੇ ਹੋਣ ਕਾਰਨ ਭੰਬਲ ਭੂਸਿਆਂ ਵਿੱਚ ਪੈ ਕੇ ਖੜਦੀ ਕਲਾ ਵਿੱਚ ਅਜਾਈਂ ਆਪਣਾ ਜੀਵਨ ਗੁਆ ਰਹੇ ਹਨ। ਬਿਜਲੀ ਬਾਬਤ ਸਾਡੀ ਜਾਣਕਾਰੀ ਅਤੇ ਗਿਆਨ ਥਿਓਰੀ ਸਾਡੀ ਬੁੱਧੀ ਤਾਂ ਹੀ ਸੀਮਤ ਹੈ, ਪਰ ਇਸ ਦਾ ਤੱਤ ਗਿਆਨ ਬਿਜਲੀ ਦੇ ਕਰੰਟ ਨਾਲ ਛੋਹ ਕੇ ਹੀ ਹੋ ਸਕਦਾ ਹੈ। ਜਦ ਬਿਜਲੀ ਦੇ ਕਰੰਟ ਨਾਲ ਸਾਡਾ ਸਰੀਰ ਛੂੰਹਦਾ ਹੈ ਤਾਂ ਸਾਡੇ ਸਰੀਰ ਨੂੰ ਝਟਕਾ ਵੱਜਦਾ ਹੈ। ਇਸ ਝਟਕੇ ਦਾ ਨਿੱਜੀ ਤਜਰਬਾ ਹੀ ਬਿਜਲੀ ਦੇ ਅਸਲੀ ਤੱਤ ਗਿਆਨ ਦਾ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਹੈ। ਇਸੇ ਤਰ੍ਹਾਂ ਸ਼ਬਦ, ਨਾਮ ਦੀ ਬਾਬਤ ਸਾਡਾ ਦਿਮਾਗੀ ਗਿਆਨ ਅਧੂਰਾ ਅਤੇ ਫੋਕਾ ਹੈ। ਭਾਵੇਂ ਨਾਮ ਦੀ ਜੀਵਨ ਰੋਂ ਸਾਡੇ ਅੰਦਰ ਬਾਹਰ ਰਵ ਰਹੀ ਭਰਪੂਰ ਹੈ ਅਤੇ ਸਾਨੂੰ ਮਾਤ ਪਿਤਾ ਦੀ ਨਿਆਈ ਪਾਲਦੀ, ਪੋਸਦੀ ਅਤੇ ਪਿਆਰ ਕਰਦੀ ਹੈ, ਪਰ ਸਾਡੇ ਮੈਲੇ ਮਨ ਨੂੰ ਨਾਮ ਦੀ ਬਾਬਤ ਨਿਸ਼ਚਾ ਜਾਂ ਸ਼ਰਧਾ ਭਾਵਨੀ ਨਹੀਂ ਉਪਜਦੀ। ਨਾਮ, ਸ਼ਬਦ, ਹੁਕਮ ਦੀ ਬਾਬਤ ਸਾਡਾ ਪੜ੍ਹਿਆ ਪੜ੍ਹਾਇਆ, ਸੁਣਿਆ ਸੁਣਾਇਆ ਓਪਰਾ ਜਾਂ ਗਿਆਨ ਸਾਡੀ ਬੁੱਧੀ ਤਾਂ ਹੀ ਸੀਮਤ ਹੈ, ਜੋ ਛੇਤੀ ਹੀ ਉੱਡ ਪੁੱਡ ਜਾਂਦਾ ਹੈ। ਇਹਨਾਂ ਆਤਮਿਕ ਗੁਣਾਂ ਦਾ ਅਸਲੀ ਤੱਤ ਗਿਆਨ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ। ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਜਦੋਂ ਸਾਡੇ ਮਨ ਨੂੰ ਨਾਮ ਦੀ ਜੀਵਨ ਰੋਂ ਦੀ ਛੋਹ ਲੱਗਦੀ ਹੈ ਤਾਂ ਹੀ ਸਾਡੇ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਹੁੰਦਾ ਹੈ ਅਤੇ ਗੁਰ ਸ਼ਬਦੀ ਗੋਬਿੰਦ ਗੱਜਿਆ ਹੋ ਕੇ ਨਾਨਕ ਕਾ ਪਾਤਸ਼ਾਹ ਦਿਸੈ ਜ਼ਾਹਿਰਾ ਹੁੰਦਾ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਇਸ ਅਲੌਕਿਕ ਅੰਤਰ ਆਤਮੇ ਅਨੁਭਵੀ ਪ੍ਰਕਾਸ਼ ਦੇ ਨਿੱਜੀ ਆਤਮਿਕ ਤਜਰਬੇ ਨੂੰ ਹੀ ਬੁੱਝਣਾ, ਸੀਜਣਾ, ਚੀਨਣਾ ਅਤੇ ਪਹਿਚਾਨਣਾ ਕਿਹਾ ਗਿਆ ਹੈ। ਦਿਮਾਗੀ ਗਿਆਨ ਅਤੇ ਅੰਤਰ ਆਤਮੇ ਅਨੁਭਵੀ ਆਤਮਿਕ ਗਿਆਨ, ਇਹਨਾਂ ਦਾ ਨਿਖੇੜਵਾਂ ਨਿਰਣਾ ਇਉਂ ਕੀਤਾ ਗਿਆ ਹੈ। ਪਹਿਲੇ, ਬੁੱਧੀ ਦਾ ਗਿਆਨ। ਬੁੱਧੀ ਤ੍ਰੈ ਗੁਣਾਂ ਦਾ ਅੰਗ ਹੈ। ਇਸ ਦਾ ਗਿਆਨ ਵੀ ਅਧੂਰਾ ਤੇ ਗਲਤ ਹੋ ਸਕਦਾ ਹੈ। ਬੁੱਧੀ ਆਪਣਾ ਗਿਆਨ ਬਾਹਰੋਂ ਤ੍ਰੈ ਗੁਣਾਂ ਦੇ ਅਕਸ ਤੋਂ ਪ੍ਰਾਪਤ ਕਰਦੀ ਹੈ। ਬੁੱਧੀ ਦੀ ਸਮਰੱਥਾ ਸੀਮਤ ਹੈ। ਬੁੱਧੀ ਦਾ ਗਿਆਨ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ, ਇਸ ਲਈ ਇਹ ਸੱਚ ਨਹੀਂ ਹੈ। ਬੁੱਧੀ ਦਾ ਗਿਆਨ ਬਾਹਰ ਮੁਖੀ ਤ੍ਰੈ ਗੁਣਾਂ ਦੇ ਆਧਾਰ ਤੇ ਹੈ, ਜੋ ਕਿ ਮਾਦੀ ਹੋਣ ਕਰਕੇ ਖੁਸ਼ਕ ਤੇ ਰੁੱਖਾ ਸੁੱਕਾ ਹੈ। ਬੁੱਧੀ ਦਾ ਅਧਿਆਤਮਿਕ ਗਿਆਨ ਬਾਹਰ ਮੁਖੀ ਹੋਣ ਕਾਰਨ ਓਪਰਾ ਅਧੂਰ ਉਧਾਰਾ ਤੇ ਜੂਠਾ ਹੈ। ਇਹ ਸੁਣਿਆ ਸੁਣਾਇਆ ਸਮਝਿਆ ਸਮਝਾਇਆ ਫੋਕਟ ਦਿਮਾਗੀ ਕਲਪਨਾ ਹੀ ਹੈ। ਬੁੱਧੀ ਦਾ ਗਿਆਨ ਸਾਡੀਆਂ ਬਾਹਰਲੀਆਂ ਇੰਦਰੀਆਂ ਦੇ ਤੇ ਅੰਤਸ਼ਕਰਨ ਦਾ ਅਕਸ ਹੈ। ਇਸ ਲਈ ਇੱਕੋ ਵਿਸ਼ੇ ਉੱਤੇ ਹਰ ਇੱਕ ਦੀ ਭਿੰਨ ਭਿੰਨ ਰਾਏ ਹੋ ਸਕਦੀ ਹੈ, ਜੋ ਕਿ ਅਕਸਰ ਵਾਦ ਵਿਵਾਦ ਤੇ ਝਗੜਿਆਂ ਦਾ ਕਾਰਨ ਬਣਦੀ ਹੈ। ਬੁੱਧੀ ਦਾ ਗਿਆਨ ਮਨੁੱਖੀ ਹਉਮੈ ਦੇ ਅਧੀਨ ਉਸਦੀ ਆਪਣੀ ਮਿਹਨਤ ਤੇ ਘਾਲਣਾ ਦਾ ਫਲ ਹੈ। ਦਿਮਾਗੀ ਗਿਆਨ ਸਿਰਫ ਇਸ ਜ਼ਿੰਦਗੀ ਵਿੱਚ ਕੰਮ ਆਉਂਦਾ ਹੈ। ਦਿਮਾਗੀ ਗਿਆਨੀ ਹਉਮੈ ਵਿੱਚ ਆਪਣੀ ਵਿਦਵਤਾ ਦੀ ਪੰਡ ਚੁੱਕੀ ਫਿਰਦਾ ਹੈ। ਜੋ ਲੋ ਪੋਟ ਉਠਾਈ ਫਿਰਿਓ ਤੋ ਲੋ ਡਾਨ ਭਰੇ। ਦਿਮਾਗੀ ਗਿਆਨ ਤ੍ਰੈਗੁਣੀ ਮਾਇਆ ਦੀ ਖੋਜ ਤੇ ਸੰਗਤ ਕਰਦਾ ਹੋਇਆ ਮੋਹ ਮਾਇਆ ਵਿੱਚ ਗਲਤਾਨ ਰਹਿੰਦਾ ਹੈ ਤੇ ਦੂਜੇ ਭਾਵ ਅੰਦਰ ਢਹਿੰਦੀਆਂ ਕਲਾਂ ਵਿੱਚ ਵਿਚਰਦਾ ਹੈ। ਦਿਮਾਗੀ ਗਿਆਨ ਸਾਨੂੰ ਤ੍ਰੈਗੁਣਾਂ ਦੀ ਟੀਸੀ ਤਾਈਂ ਪਹੁੰਚਾ ਸਕਦਾ ਹੈ, ਪਰ ਉਦੋਂ ਅਗਾਂਹ ਆਤਮਿਕ ਵਿਹੜੇ ਵਿੱਚ ਦਾਖਲ ਕਰਨ ਦੀ ਸਮਰੱਥਾ ਨਹੀਂ ਰੱਖਦਾ। ਦਿਮਾਗੀ ਗਿਆਨ ਹਾਸਲ ਕਰਨ ਲਈ ਅਤਿਅੰਤ ਘਾਲਣਾ ਤੇ ਖਰਚ ਦੀ ਲੋੜ ਹੈ। ਦਿਮਾਗੀ ਗਿਆਨ ਕੁਦਰਤ ਦੇ ਗੁੱਝੇ ਭੇਦਾਂ ਦੀ ਕੁੰਜੀ ਹੈ। ਦਿਮਾਗੀ ਗਿਆਨੀ ਕੁਦਰਤੀ ਭੇਦਾਂ ਦੀ ਖੋਜ ਕਰਕੇ ਹੈਰਾਨ ਹੁੰਦੇ ਹਨ ਤੇ ਆਕੜੇ ਫਿਰਦੇ ਹਨ। ਦਿਮਾਗੀ ਗਿਆਨ ਤ੍ਰੈਗੁਣੀ ਦੂਜੇ ਭਾਵ ਦੀ ਰੰਗਤ ਨਾਲ ਜੀਵਾਂ ਵਿੱਚ ਖੁਦਗਰਜ਼ੀ, ਦੁਐਤ, ਤ੍ਰਿਸ਼ਨਾ, ਨਫ਼ਰਤ, ਲੜਾਈਆਂ, ਝਗੜੇ ਤੇ ਜ਼ੁਲਮ ਦਾ ਕਾਰਨ ਬਣਿਆ ਹੈ, ਜਿਵੇਂ ਕਿ ਪਿਛਲੀਆਂ ਭਿਆਨਕ ਲੜਾਈਆਂ। ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੋਣ ਦੇ ਬਾਵਜੂਦ ਦੁਨੀਆਂ ਵਿੱਚ ਈਰਖਾ, ਦੁਐਤ, ਨਫ਼ਰਤ, ਤ੍ਰਿਸ਼ਨਾ, ਲੜਾਈਆਂ, ਜ਼ੁਲਮ, ਅਸ਼ਾਂਤੀ ਦਾ ਕਾਰਨ ਬਣਿਆ ਹੈ। ਦਿਮਾਗੀ ਗਿਆਨ ਦੂਜੇ ਭਾਵ ਵਿੱਚ ਵਿਚਰਦਾ ਹੈ, ਡਿਊਐਲਿਟੀ ਵਿੱਚ ਵਿਚਰਦਾ ਹੈ। ਇਸ ਲਈ ਜਿੱਥੇ ਇਸਨੇ ਸਾਨੂੰ ਬੇਅੰਤ ਸੁੱਖ ਆਰਾਮ ਪਹੁੰਚਾਇਆ ਹੈ, ਉੱਥੇ ਉਸ ਤੋਂ ਵੀ ਜ਼ਿਆਦਾ ਦੁੱਖ, ਕਲੇਸ਼ ਤੇ ਅਸ਼ਾਂਤੀ ਦਾ ਕਾਰਨ ਬਣਿਆ ਹੈ। ਦਿਮਾਗੀ ਗਿਆਨੀ ਉਕਤੀਆਂ ਜੁਕਤੀਆਂ ਫਿਲੋਸਫੀ ਦੇ ਜੰਗਲ ਵਿੱਚ ਆਪ ਫਸ ਜਾਂਦੇ ਹਨ ਤੇ ਹੋਰਨਾਂ ਲੋਕਾਂ ਨੂੰ ਫਸਾਈ ਰੱਖਦੇ ਹਨ ਤੇ ਨਾਨਕ ਲੇਖਿਆ ਇੱਕ ਗੱਲ ਤੋਂ ਦੁਰੇਡੇ ਚਲੇ ਜਾਂਦੇ ਹਨ। ਦਿਮਾਗੀ ਅਧਿਆਤਮਿਕ ਗਿਆਨ ਨਾਲ ਸਾਡੀ ਹਉਮੈ ਨੂੰ ਪੱਠੇ ਪੈਂਦੇ ਹਨ ਤੇ ਅਸੀਂ ਭਲੇ ਭਲੇਰੇ ਬਣ ਜਾਂਦੇ ਹਾਂ। ਸਾਡੇ ਮਨ ਨੂੰ ਸਿਆਣਪ ਤੇ ਵਿਦਵਤਾ ਦੀ ਪਾਨ ਚੜ ਜਾਂਦੀ ਹੈ, ਜਿਸ ਕਾਰਨ ਸਾਡੇ ਮਨ ਵਿੱਚ ਉੱਚੀ ਸੁੱਚੀ ਇਲਾਹੀ ਭਾਵਨਾ ਤੇ ਅਨੁਭਵੀ ਲਿਸ਼ਕਾਂ ਤੋਂ ਅਸੀਂ ਵਾਂਝੇ ਰਹਿੰਦੇ ਹਾਂ। ਹੁਣ ਹੈ ਅਨੁਭਵੀ ਗਿਆਨ। ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਜੋ ਅਪੁੱਲ ਤੇ ਪੂਰਨ ਹੈ। ਅਨੁਭਵ ਅੰਦਰਲੀ ਆਤਮਾ ਤੋਂ ਉਪਜਦਾ ਹੈ ਤੇ ਨਿਰਮਲ ਅਤੇ ਸੰਪੂਰਨ ਹੈ। ਅਨੁਭਵ ਦਾ ਸੋਮਾ ਇਲਾਹੀ ਮੰਡਲ ਹੋਣ ਕਰਕੇ ਇਸ ਦੀ ਸਮਰੱਥਾ ਬੇਅੰਤ ਹੈ। ਅਨੁਭਵ ਇਲਾਹੀ ਪ੍ਰਕਾਸ਼ ਦੀ ਲਿਸ਼ਕ ਹੈ, ਇਸ ਲਈ ਸਦਾ ਅਟਲ ਤੇ ਸੱਚ ਹੈ। ਅਨੁਭਵੀ ਗਿਆਨ ਦਾ ਸੋਮਾ ਇਲਾਹੀ ਪ੍ਰਕਾਸ਼ ਹੈ, ਇਸ ਲਈ ਇਹਨਾਂ ਇਲਾਹੀ ਲਿਸ਼ਕਾਂ ਵਿੱਚ ਸਾਰੇ ਗੁਣ, ਰੰਗ, ਰਸ, ਪ੍ਰੇਮ, ਚਾਉ ਭਰਪੂਰ ਹਨ। ਅਨੁਭਵੀ ਅਧਿਆਤਮਿਕ ਗਿਆਨ ਆਪਣੇ ਇਲਾਹੀ ਕੇਂਦਰ ਤੋਂ ਆਉਣ ਕਰਕੇ ਅਸਲੀ, ਓਰਿਜਨਲ, ਨਿੱਜੀ, ਸੱਚਾ ਸੁੱਚਾ ਤੇ ਨਿੱਜੀ ਤਜਰਬੇ, ਪਰਸਨਲ ਐਕਸਪੀਰੀਅੰਸ ਤੇ ਆਧਾਰਿਤ ਹੈ। ਅਨੁਭਵੀ ਗਿਆਨ ਇੱਕੋ ਸੋਮੇ ਆਤਮ ਪ੍ਰਕਾਸ਼ ਦੀ ਲਿਸ਼ਕ ਹੋਣ ਕਾਰਨ ਸਾਰੀਆਂ ਰੂਹਾਂ ਦੇ ਅਨੁਭਵ ਦਾ ਨਿੱਜੀ ਤਜਰਬਾ ਇੱਕੋ ਹੁੰਦਾ ਹੈ ਤੇ ਕਿਸੇ ਵਾਦ ਵਿਵਾਦ ਲਈ ਗੁੰਜਾਇਸ਼ ਨਹੀਂ ਹੁੰਦੀ। ਅਨੁਭਵੀ ਗਿਆਨ ਸਤਿਗੁਰੂ ਦੀ ਇਲਾਹੀ ਦਾਤ ਹੈ, ਜਿਸ ਦੀ ਸੰਤਨ ਹੱਥ ਰਾਖੀ ਕੁੰਜੀ ਹੈ। ਆਤਮਿਕ ਗਿਆਨ ਇੱਥੇ ਉੱਥੇ ਸਹਾਇਕ ਹੋ ਕੇ ਲੋਕ ਸੁਖੀ ਪਰਲੋਕ ਸੁਹੇਲੇ ਕਰਦਾ ਹੈ। ਅਨੁਭਵੀ ਗਿਆਨ ਦੇ ਪ੍ਰਕਾਸ਼ ਵਿੱਚ ਵਿਦਵਤਾ ਦੀ ਕੂੜੀ ਹੋਮੈ ਸੜ ਜਾਂਦੀ ਹੈ ਤੇ ਉਹ ਆਤਮਿਕ ਪ੍ਰਕਾਸ਼ ਦਾ ਰੰਗ ਰਸ ਮਾਣਦਾ ਹੈ। ਅਨੁਭਵੀ ਗਿਆਨ ਇਲਾਹੀ ਗੁਣ ਪ੍ਰੀਤ ਪ੍ਰੇਮ ਰਸ ਚਾਓ ਦੇ ਵਲਵਲੇ ਮਾਣਦਾ ਹੋਇਆ ਚੜ੍ਹਦੀਆਂ ਕਲਾਂ ਵਿੱਚ ਵਿਚਰਦਾ ਹੈ। ਆਤਮਿਕ ਗਿਆਨ ਤ੍ਰੈ ਗੁਣਾਂ ਦੇ ਮਾਇਕੀ ਦਾਇਰੇ ਤੋਂ ਕੱਢ ਕੇ ਇਲਾਹੀ ਦੇਸ਼ ਪ੍ਰਕਾਸ਼ ਰੂਪ ਵਿੱਚ ਦਾਖਲ ਕਰਦਾ ਹੈ। ਅਨੁਭਵੀ ਗਿਆਨ ਅਮੋਲਕ ਇਲਾਹੀ ਦਾਤ ਹੈ ਜਿਸ ਲਈ ਸਤਿਗੁਰੂ ਨੂੰ ਆਪਾ ਭੇਟ ਕਰਨਾ ਪੈਂਦਾ ਹੈ ਅਤੇ ਜੋ ਗੁਰਮੁਖ ਪਿਆਰਿਆਂ ਸੰਤਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਅਨੁਭਵੀ ਗਿਆਨ ਇਲਾਹੀ ਦੇਸ਼ ਦੇ ਭੇਦਾਂ ਦੀ ਕੁੰਜੀ ਹੈ। ਅਨੁਭਵੀ ਗਿਆਨ ਦੁਆਰਾ ਜੀਵ ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਅਨੁਸਾਰ ਕਿਸੇ ਵਿਸਮਾਦੀ ਨਸ਼ੇ ਵਿੱਚ ਵਾਹੋ ਵਾਹੋ ਕਹਿ ਉੱਠਦਾ ਹੈ ਅਤੇ ਇਲਾਹੀ ਮੰਡਲਾਂ ਦੇ ਸੋਹਣੇ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦਾ ਹੈ। ਅਨੁਭਵੀ ਗਿਆਨ ਜੀਵਾਂ ਨੂੰ ਆਪਣੇ ਕੇਂਦਰ ਰੱਬ ਦੀ ਸੋਝੀ ਦਿੰਦਾ ਹੈ ਅਤੇ ਮੈਤਰੀ ਭਾਵ ਪ੍ਰੀਤ ਪ੍ਰੇਮ ਸੇਵਾ ਅਤੇ ਕੁਰਬਾਨੀ ਵੱਲ ਪ੍ਰੇਰਦਾ ਹੈ। ਅਨੁਭਵੀ ਗਿਆਨ ਦਾ ਜਿੱਥੇ ਵੀ ਪ੍ਰਕਾਸ਼ ਹੋਇਆ ਹੈ ਉੱਥੇ ਹੀ ਅਸੁਰੀ ਔਗੁਣਾਂ ਦੀ ਬਜਾਏ ਦੈਵੀ ਗੁਣਾਂ ਦਾ ਪ੍ਰਵੇਸ਼ ਹੈ ਅਤੇ ਸ਼ਾਂਤੀ ਵਰਤਦੀ ਹੈ ਜਿਹਾਂ ਕਿ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ। ਅਨੁਭਵੀ ਗਿਆਨ ਦਾ ਸੋਮਾ ਇੱਕ ਪਰਮਾਤਮਾ ਹੋਣ ਕਾਰਨ ਸਾਨੂੰ ਉਸ ਏਕੇ ਦੇ ਸੋਹਣੇ ਪ੍ਰਕਾਸ਼ ਮੰਡਲ ਦੀ ਸੋਝੀ ਦਿੰਦਾ ਹੈ ਜਿਸ ਵਿੱਚ ਪ੍ਰੀਤ ਪ੍ਰੇਮ ਰਸ ਰੰਗ ਚਾਓ ਰਵ ਰਿਹਾ ਹੈ ਅਤੇ ਤ੍ਰੈ ਗੁਣਾਂ ਦੇ ਦੂਜੇ ਭਾਵ ਦੀ ਅਨਹੋਂਦ ਹੈ। ਅਨੁਭਵੀ ਗਿਆਨ ਲਈ ਕਿਸੇ ਦਿਮਾਗੀ ਉਕਤੀ ਜੁਕਤੀ ਦੀ ਲੋੜ ਨਹੀਂ, ਇਹ ਤਾਂ ਭੋਲੇ ਭਾਏ ਸ਼ਰਧਾ ਭਾਵਨੀ ਦੀ ਖੇਲ ਹੈ। ਅਨੁਭਵੀ ਗਿਆਨ ਲਈ ਨਿਰਮਲ ਮਨ ਦੀ ਲੋੜ ਹੈ ਜਿਸ ਤੇ ਪਹਿਲਾਂ ਤੋਂ ਕਿਸੇ ਹੋਰ ਦਿਮਾਗੀ ਗਿਆਨ ਦੀ ਪਾਣ ਨਾ ਚੜ੍ਹੀ ਹੋਵੇ। ਹੋਸ਼ਾਂ ਨੂੰ ਤਿਆਗ ਕੇ ਮਸਤੀ ਦਾ ਰਾਹ ਫੜਨਾ ਹੈ। ਅਕਲ ਚਤੁਰਾਈ ਉਕਤੀਆਂ ਜੁਕਤੀਆਂ ਅਤੇ ਖਿਆਲੀ ਕਲਪਨਾ ਦੀਆਂ ਉਡਾਰੀਆਂ ਨਾਲ ਇਲਾਹੀ ਸੂਖਮ ਤੱਤ ਦਾ ਅਨੁਭਵੀ ਪ੍ਰਕਾਸ਼ ਨਹੀਂ ਹੋ ਸਕਦਾ। ਅਨੁਭਵੀ ਪ੍ਰਕਾਸ਼ ਵਿੱਚ ਸਾਰੇ ਕੰਮ ਸਹਿਜੇ ਹੀ ਸੌਰਦੇ ਹਨ ਅਤੇ ਮਨੁੱਖ ਆਨੰਦ ਸਹਿਜ ਅਤੇ ਖੇੜੇ ਦੀ ਅਵਸਥਾ ਵਿੱਚ ਪਹੁੰਚਦਾ ਹੈ। ਸੱਚ ਤਾਂ ਇਹ ਹੈ ਕਿ ਸਾਡਾ ਰੱਬ ਸਾਡੇ ਅੰਦਰ ਗੁਪਤ ਅਤੇ ਓਤ ਪੋਤ ਲਿਪਟਿਆ ਹੋਇਆ ਹੈ। ਸਾਡਾ ਮਨ ਸਾਡੀ ਆਤਮਾ ਦਾ ਹੀ ਅਕਸ ਹੈ, ਪਰ ਇਸ ਮਨ 'ਤੇ ਹੋਮੇ ਦਾ ਪਰਦਾ ਹੋਣ ਕਾਰਨ ਸਾਨੂੰ ਆਪਣੇ ਆਪੇ ਦੀ ਸੋਝੀ ਨਹੀਂ ਪੈਂਦੀ। ਹੋਮੇ ਬੂਝੈ ਤਾਂ ਦਰ ਸੂਝੈ, ਕਹੁ ਨਾਨਕ ਹੋਮੇ ਪੀਤ ਗੁਰ ਖੋਈ ਤੋ ਦਿਆਰ ਬੀਠਲੇ ਪਾਇਓ। ਹੋਮੇ ਜਾਏ ਤਾਂ ਇੱਕੋ ਬੂਝੈ ਸੋ ਗੁਰਮੁਖ ਸਹਿਜ ਸਮਾਏਦਾ। ਮਤਲਬ ਇਹ ਹੈ ਕਿ ਤ੍ਰੈ ਗੁਣਾਂ ਦੇ ਭਰਮ ਵਿੱਚ ਹੋਮੇ ਦੇ ਨਸ਼ੇ ਨਾਲ ਸਾਨੂੰ ਡੂੰਗੀ ਘੂਕੀ ਚੜ੍ਹੀ ਹੋਈ ਹੈ ਅਤੇ ਅਸੀਂ ਆਪਣੇ ਅਸਲੇ ਆਪੇ ਨੂੰ ਬੁੱਝ ਨਹੀਂ ਸਕਦੇ। ਵੀ ਆਰ ਇਨ ਡੀਪ ਕੋਮਾ ਅੰਡਰ ਦ ਸਪੈਲ ਆਫ ਇਲਿਊਸਿਵ ਮਾਇਆ ਐਂਡ ਈਗੋ। ਤ੍ਰੈ ਗੁਣਾਂ ਦੀ ਮਾਇਕੀ ਘੂਕੀ ਤੋਂ ਜਾਗਣ ਲਈ, ਹਾਂਜੀ ਤ੍ਰੈ ਗੁਣਾਂ ਦੀ ਮਾਇਕੀ ਘੂਕੀ ਤੋਂ ਜਾਗਣ ਲਈ ਸਾਧ ਸੰਗਤ ਦੀ ਸਹਾਇਤਾ ਅਤੇ ਅਗਵਾਈ ਦੀ ਅੱਤ ਲੋੜ ਹੈ। ਨਾਮ ਸਿਮਰਨ ਦਾ ਅਭਿਆਸ ਕਰਨ ਨਾਲ ਹੀ ਅਸੀਂ ਇਸ ਮਾਇਕੀ ਨੀਂਦਰ ਤੋਂ ਜਾਗ ਕੇ ਆਪਣੇ ਪਰਮੇਸ਼ਰ ਨਾਲ ਜੁੜ ਸਕਦੇ ਹਾਂ। ਹੋਰ ਸਪਸ਼ਟ ਕਰਨ ਲਈ ਇਉਂ ਕਿਹਾ ਜਾ ਸਕਦਾ ਹੈ ਕਿ ਹੋਮੇ ਦੇ ਨਸ਼ੇ ਵਿੱਚ ਅਸੀਂ ਆਪਣੇ ਅਸਲੇ ਰੱਬ ਨੂੰ ਭੁੱਲ ਚੁੱਕੇ ਹਾਂ। ਜੇ ਅਸੀਂ ਇਸ ਭੁੱਲ ਨੂੰ ਯਾਦ ਵਿੱਚ ਬਦਲ ਦਈਏ ਤਾਂ ਸਾਨੂੰ ਇਲਾਹੀ ਦੁਨੀਆ ਦੀ ਸੂਝਬੂਝ ਹੋ ਸਕਦੀ ਹੈ। ਵਿਦ ਦ ਹੈਲਪ ਐਂਡ ਗਾਈਡੈਂਸ ਆਫ ਇੰਸਪਾਇਰਡ ਐਂਡ ਇਲਿਊਮਿਨਡ ਸੋਲਸ ਐਂਡ ਦੇਅਰ ਪਰਸਨਲ ਮੈਗਨੈਟਿਕ ਇਨਫੈਕਸ਼ਨ ਦ ਕੌਨਸ਼ੀਅਸਨੈਸ ਆਫ ਆਵਰ ਸੋਲਸ ਕੈਨ ਬੀ ਅਵੇਕਨਡ। ਇਹ ਜੀਵ ਰਾਮ ਦੀ ਅੰਸ਼ ਹੈ, ਕਹੋ ਕਬੀਰ ਇਹ ਰਾਮ ਕੀ ਅੰਸ਼। ਅਨੇਕਾਂ ਜਨਮਾਂ ਤੋਂ ਹੋਮੇ ਦੇ ਭਰਮ ਕਾਰਨ ਜੀਵ ਆਪਣੇ ਆਪੇ ਤੋਂ ਭੁੱਲਿਆ ਹੋਇਆ ਹੈ। ਮਨੁੱਖਾ ਜਨਮ ਵਿੱਚ ਹੀ ਜੀਵ ਨੂੰ ਆਪਣੇ ਆਪੇ ਨੂੰ ਬੁੱਝਣ ਸੀਜਣ ਦਾ ਚਾਂਸ ਮਿਲਿਆ ਹੈ, ਪਰ ਮਨੁੱਖ ਦੀ ਕਿੰਨੀ ਅਫਸੋਸਨਾਕ ਅਧੋਗਤੀ ਹੈ ਕਿ ਦਿਮਾਗੀ ਗਿਆਨ ਦੇ ਬੇਅੰਤ ਵਿਕਾਸ ਹੁੰਦਿਆਂ ਹੋਇਆਂ ਵੀ ਇਹ ਆਪਣੇ ਆਪੇ ਬੇਗਮਪੁਰਾ ਪਿਓ ਦਾਦੇ ਦਾ ਖਜ਼ਾਨਾ ਨੂੰ ਬੁੱਝ ਸੀਜ ਚੀਨ ਪਹਿਚਾਨ ਨਹੀਂ ਸਕਿਆ ਅਤੇ ਸਾਰਾ ਜੀਵਨ ਪਸ਼ੂ ਦੀ ਨਿਆਈ ਖਾਣ ਪੀਣ ਕੰਮ ਕਰਦਿਆਂ ਸੌਣ ਵਿੱਚ ਗਵਾ ਲੈਂਦਾ ਹੈ ਅਤੇ ਸਦਾ ਦੁੱਖ ਕਲੇਸ਼ ਅਤੇ ਫਿਕਰ ਚਿੰਤਾ ਦਾ ਸ਼ਿਕਾਰ ਬਣਿਆ ਰਹਿੰਦਾ ਹੈ ਅਤੇ ਆਤਮਿਕ ਸੁੱਖ ਪ੍ਰੀਤ ਪ੍ਰੇਮ ਰਸ ਚਾਓ ਵਾਲੇ ਜੀਵਨ ਤੋਂ ਵਾਂਝਾ ਰਹਿੰਦਾ ਹੈ। ਬਿਨ ਬੂਝੇ ਪਸ਼ੂ ਕੀ ਨਿਆਈ ਭਰਮ ਮੋਹੇ ਵਿਆਪਿਓ ਮਾਇਆ। ਸਾਡਾ ਗਿਆਨ ਤਿੰਨ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਇੱਕ ਮਾਦੀ ਗਿਆਨ ਮਟੀਰੀਅਲਿਸਟਿਕ ਗਿਆਨ, ਦੂਸਰਾ ਧਾਰਮਿਕ ਗਿਆਨ, ਤੀਸਰਾ ਅਨੁਭਵੀ ਗਿਆਨ। ਸਾਰੀ ਦੁਨੀਆ ਮਾਦੀ ਗਿਆਨ ਵਿੱਚ ਗਲਤਾਨ ਹੈ ਅਤੇ ਧਾਰਮਿਕ ਗਿਆਨ ਤੋਂ ਅਣਜਾਣ ਜਾਂ ਅਵੇਸਲੀ ਹੈ। ਧਾਰਮਿਕ ਗਿਆਨ ਵੱਲ ਕਿਸੇ ਕਿਸੇ ਦੀ ਰੁਚੀ ਹੁੰਦੀ ਹੈ ਪਰ ਉਹ ਵੀ ਅਨੁਭਵੀ ਆਤਮਿਕ ਗਿਆਨ ਤੋਂ ਕੋਰੇ ਹੁੰਦੇ ਹਨ। ਇਸ ਤਰ੍ਹਾਂ ਅਸੀਂ ਸਾਰੇ ਹੀ ਮਾਦੀ ਅਤੇ ਧਾਰਮਿਕ ਗਿਆਨ ਵਿੱਚ ਇੰਨੇ ਰੁੱਝੇ ਹੋਏ ਹਾਂ ਕਿ ਸਾਨੂੰ ਅਨੁਭਵੀ ਆਤਮਿਕ ਗਿਆਨ ਦੀ ਲੋੜ ਹੀ ਨਹੀਂ ਜਾਪਦੀ, ਉੱਦਮ ਤਾਂ ਕੀ ਕਰਨਾ ਸੀ। ਹਾਲਾਂਕਿ ਸਾਰੀ ਗੁਰਬਾਣੀ ਦਾ ਇਸ ਅਨੁਭਵੀ ਆਤਮਿਕ ਗਿਆਨ ਵੱਲ ਇਸ਼ਾਰਾ ਅਤੇ ਪ੍ਰੇਰਨਾ ਹੈ। ਇਸ ਤਰ੍ਹਾਂ ਅਸੀਂ ਬਦਾਮ ਦੇ ਛਿੱਲੜ ਅਤੇ ਗਿਰੀਆਂ ਵਿੱਚ ਹੀ ਫਸੇ ਹੋਏ ਹਾਂ ਅਤੇ ਤੱਤ ਰੂਪ ਬਦਾਮ ਰੋਗਨ ਤੋਂ ਬੇਖਬਰ ਹਾਂ। ਮਾਦੀ ਅਤੇ ਧਾਰਮਿਕ ਗਿਆਨ ਹੋਮੇ ਦੀ ਰੰਗਣ ਵਿੱਚ ਤ੍ਰੈ ਗੁਣਾਂ ਦੇ ਦਾਇਰੇ ਅੰਦਰ ਪ੍ਰਵਿਰਤ ਹੈ। ਇਹਨਾਂ ਦੇ ਅਕਸ ਵਿੱਚ ਸਾਡਾ ਜੀਵਨ ਇੱਕ ਪੱਖੀ ਅਤੇ ਅਪੂਰਨ ਹੋਣ ਕਾਰਨ ਦੁੱਖ ਕਲੇਸ਼ ਈਰਖਾ ਦੁਐਤ ਰੋਗ ਚਿੰਤਾ ਵਿੱਚ ਗਲਤਾਨ ਹੋ ਕੇ ਦੁਖੀ ਹੋ ਰਿਹਾ ਹੈ ਅਤੇ ਦੈਵੀ ਆਤਮਿਕ ਗੁਣਾਂ ਕਿਹੜੇ ਪ੍ਰੀਤ ਪ੍ਰੇਮ ਰਸ ਚਾਓ ਸੁੱਖ ਸ਼ਾਂਤੀ ਇਹਨਾਂ ਤੋਂ ਵਾਂਝਾ ਹੈ। ਇਸ ਲਈ ਸਾਡੇ ਜੀਵਨ ਨੂੰ ਪੂਰਨ ਅਤੇ ਸੁਖੀ ਬਣਾਉਣ ਲਈ ਮਾਦੀ ਅਤੇ ਧਾਰਮਿਕ ਗਿਆਨ ਤੋਂ ਇਲਾਵਾ ਅਨੁਭਵੀ ਆਤਮਿਕ ਗਿਆਨ ਦੀ ਵੀ ਲੋੜ ਹੈ, ਨਹੀਂ ਤਾਂ ਦੁਨੀਆ ਦੀ ਵਰਤਮਾਨ ਦੁਖਦਾਈ ਮਾਨਸਿਕ ਭਾਈਚਾਰਕ ਅਤੇ ਆਤਮਿਕ ਹਾਲਤ ਦਾ ਸੁਧਾਰ ਨਹੀਂ ਹੋ ਸਕਦਾ। ਸਾਡਾ ਵਰਤਮਾਨ ਵਿੱਦਿਅਕ ਅਤੇ ਭਾਈਚਾਰਕ ਢਾਂਚਾ ਸਿਰਫ ਮਾਦੀ ਗਿਆਨ 'ਤੇ ਨਿਰਭਰ ਹੈ ਅਤੇ ਆਉਣ ਵਾਲੀ ਪਨੀਰੀ ਨੂੰ ਮਾਦੀ ਗਿਆਨ ਦੀ ਪੱਕੀ ਪਾਣ ਚੜ੍ਹਾ ਰਿਹਾ ਹੈ, ਗੈਲਵਨਾਈਜ਼ਡ ਵਿਦ ਵਰਲਡਲੀ ਨੌਲੇਜ। ਇਹੋ ਕਾਰਨ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਧਰਮ ਵੱਲੋਂ ਅਵੇਸਲੀ ਜਾਂ ਅਣਜਾਣ ਹੀ ਨਹੀਂ ਬਲਕਿ ਘਿਰਨਾ ਕਰਨ ਲੱਗ ਪਈ ਹੈ ਅਤੇ ਆਪਣੇ ਆਪ ਨੂੰ ਸੋਸ਼ਲਿਸਟ ਅਤੇ ਕਮਿਊਨਿਸਟ ਅਖਵਾਉਣ ਵਿੱਚ ਫਖਰ ਸਮਝਦੀ ਹੈ ਅਤੇ ਨਾਸਤਿਕ ਬਣ ਰਹੀ ਹੈ। ਗੁਰਬਾਣੀ ਵਿੱਚ ਇਸ ਮਾਦੀ ਪੜ੍ਹਾਈ ਬਾਬਤ ਇਉਂ ਦੱਸਿਆ ਗਿਆ ਹੈ, ਪੜ੍ਹੀਏ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ, ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੱਢੋਂ ਕੁੱਥਾ ਜਾਏ, ਦੂਜੇ ਪਾਏ ਪੜ੍ਹੈ ਨਹੀਂ ਬੂਝੈ ਤ੍ਰਿਵਿਧ ਮਾਇਆ ਕਾਰਨ ਲੂਝੈ, ਤੀਨ ਭਵਨ ਮੈਂ ਏਕਾ ਮਾਇਆ ਮੂਰਖ ਪੜ੍ਹ ਪੜ੍ਹ ਦੂਜਾ ਪਾਓ ਦ੍ਰਿੜਾਇਆ। ਦੂਜੇ ਪਾਸੇ ਧਾਰਮਿਕ ਪੱਖ ਵਿੱਚ ਇਤਨੀ ਗਿਲਾਨੀ ਅਤੇ ਪਖੰਡ ਆਵੜਿਆ ਹੈ ਕਿ ਜਨਤਾ ਨੂੰ ਧਰਮ ਵੱਲ ਪ੍ਰੇਰਨਾ ਦੇਣ ਦੀ ਬਜਾਏ ਇਹ ਨਫ਼ਰਤ ਅਤੇ ਨਾਸਤਿਕਤਾ ਦਾ ਕਾਰਨ ਬਣ ਰਿਹਾ ਹੈ। ਜਿਨ੍ਹਾਂ ਕਰਮਕਾਂਡਾਂ ਅਤੇ ਪਖੰਡ ਦੇ ਭਰਮ ਭੁਲੇਖਿਆਂ ਵਿੱਚੋਂ ਸਾਨੂੰ ਗੁਰੂ ਸਾਹਿਬਾਨ ਨੇ ਕੱਢਿਆ ਸੀ, ਅਸੀਂ ਉਹਨਾਂ ਹੀ ਭਰਮ ਭੁਲੇਖਿਆਂ ਵਿੱਚ ਡਿੱਗ ਹੀ ਨਹੀਂ ਪਏ ਬਲਕਿ ਗਲਤਾਨ ਹੋ ਰਹੇ ਹਾਂ। ਇਸ ਲੇਖ ਦਾ ਇਹ ਮਤਲਬ ਨਹੀਂ ਕਿ ਅਸੀਂ ਮਾਦੀ ਅਤੇ ਧਾਰਮਿਕ ਵਿੱਦਿਆ ਪੜ੍ਹਨੀ ਹੀ ਨਹੀਂ, ਅਸੀਂ ਦੁਨੀਆਂ ਵਿੱਚ ਹੁਕਮ ਅਨੁਸਾਰ ਵਿਚਰਨਾ ਹੈ ਜਿਸ ਲਈ ਸਾਨੂੰ ਲੋੜ ਅਨੁਸਾਰ ਇਸ ਦੁਨੀਆਂ ਦੀ ਜਾਣਕਾਰੀ ਲੋੜੀਂਦੀ ਹੈ। ਪਰਮਾਰਥਕ ਜੀਵਨ ਲਈ ਧਾਰਮਿਕ ਗਿਆਨ ਵੀ ਲਾਜ਼ਮੀ ਹੈ, ਪਰ ਇੱਥੇ ਚੰਗੀ ਤਰ੍ਹਾਂ ਸਮਝਣ ਅਤੇ ਦ੍ਰਿੜ ਕਰਨ ਵਾਲੀ ਗੱਲ ਇਹ ਹੈ ਕਿ ਇਹ ਦੋਵੇਂ ਗਿਆਨ ਗੁਰਬਾਣੀ ਅਨੁਸਾਰ ਮਨੁੱਖ ਦੇ ਸਾਧਨ ਹਨ, ਪੂਰਨਤਾ ਨਹੀਂ, ਪੌੜੀਆਂ ਦੇ ਟੰਬੇ ਹਨ, ਸ਼ਿਖਰ ਨਹੀਂ, ਪੜਾਓ ਹਨ, ਮੰਜ਼ਿਲ ਨਹੀਂ, ਕਲਾਸਾਂ ਹਨ, ਡਿਗਰੀ ਨਹੀਂ। ਵਰਲਡਲੀ ਐਂਡ ਰਿਲੀਜੀਅਸ ਨੌਲੇਜ ਇਜ਼ ਦਾ ਮੀਨਸ ਐਂਡ ਨਾਟ ਦਾ ਫੁਲਫਿਲਮੈਂਟ ਆਫ ਦਾ ਸੋਲ। ਸਾਡੀ ਮੌਜੂਦਾ ਅਧੋਗਤੀ ਦੇ ਕਾਰਨ ਦੀ ਗੌਹ ਨਾਲ ਖੋਜ ਕੀਤੀ ਜਾਵੇ ਤਾਂ ਇਹ ਗੱਲ ਸਹਿਜ ਹੀ ਉਗੜ ਕੇ ਸਾਹਮਣੇ ਆਵੇਗੀ ਕਿ ਅਸੀਂ ਮਾਦੀ ਤੇ ਧਾਰਮਿਕ ਦਿਮਾਗੀ ਗਿਆਨ ਨੂੰ ਹੀ ਮੰਜ਼ਿਲ ਸ਼ਿਖਰ ਪੂਰਨਤਾ ਸਮਝੀ ਬੈਠੇ ਹਾਂ ਤੇ ਆਤਮਿਕ ਅਨੁਭਵੀ ਗਿਆਨ ਵਾਲੀ ਉੱਚੀ ਸੁੱਚੀ ਇਲਾਹੀ ਮੰਜ਼ਿਲ ਸ਼ਿਖਰ ਪੂਰਨਤਾ ਤੋਂ ਬੇਖਬਰ ਅਣਜਾਣ ਜਾਂ ਜਾਣ ਬੁੱਝ ਕੇ ਅਵੇਸਲੇ ਜਾਂ ਮਚਲੇ ਹੋਏ ਹਾਂ। ਹਾਲਾਂਕਿ ਨਿੱਤ ਪੜ੍ਹਨ ਸੁਣਨ ਤੇ ਗਾਉਣ ਦੁਆਰਾ ਗੁਰਬਾਣੀ ਉਸ ਉੱਚੀ ਸੁੱਚੀ ਇਲਾਹੀ ਆਤਮਿਕ ਅਵਸਥਾ ਵੱਲ ਧਿਆਨ ਦਿਵਾਉਂਦੀ ਤੇ ਪ੍ਰੇਰਦੀ ਰਹਿੰਦੀ ਹੈ। ਵੀ ਹੈਵ ਕੌਨਸ਼ੀਅਸਲੀ ਔਰ ਅਨਕੌਨਸ਼ੀਅਸਲੀ ਬਿਕਮ ਕੰਪਲੈਸੈਂਟ ਔਰ ਇਗਨੋਰੈਂਟ ਅਬਾਊਟ ਦ ਡਿਵਾਈਨ ਹੈਰੀਟੇਜ ਐਂਡ ਡੈਸਟੀਨੇਸ਼ਨ ਆਫ ਆਵਰ ਸੋਲਸ। ਭਾਵੇਂ ਵਿਗਿਆਨੀਆਂ ਨੇ ਕੁਦਰਤ ਦੀ ਡੂੰਘੀ ਖੋਜ ਕਰਕੇ ਅਤਿ ਸੂਖਮ ਭੇਦਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਹੈ, ਪਰ ਇਹਨਾਂ ਪ੍ਰਾਪਤੀਆਂ ਦਾ ਵਿਕਾਸ ਮਾਇਕੀ ਦੁਨੀਆ ਤੱਕ ਸੀਮਤ ਹੈ। ਆਤਮ ਮੰਡਲ ਦਾ ਅਨੁਭਵੀ ਗਿਆਨ ਦਿਮਾਗੀ ਖੋਜ ਦੀ ਪਕੜ ਅਥਵਾ ਪਹੁੰਚ ਤੋਂ ਪਰੇ ਹੈ। ਜਦੋਂ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਰੇ ਸਰੀਰ ਵਿੱਚ ਕੋਈ ਥਰਕੰਬਣੀ ਫਿਰ ਜਾਂਦੀ ਹੈ, ਪਰ ਇਹ ਥਰਕੰਬਣੀ ਹਾਨੀਕਾਰਕ ਡਿਸਟਰਕਟਿਵ ਹੈ। ਇਸ ਦੇ ਉਲਟ ਜਦ ਅਨੁਭਵੀ ਆਤਮਿਕ ਲਿਸ਼ਕ ਅਥਵਾ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਝਲਕਾਰਾ ਸਾਡੇ ਮਨ 'ਤੇ ਪੈਂਦਾ ਹੈ ਤਾਂ ਤਨ ਮਨ ਅਤੇ ਅੰਤਰ ਆਤਮਾ ਵਿੱਚ ਕੋਈ ਅਨੋਖੀ ਅਤੇ ਅਕਹਿ ਰੁਣਚੁਣ ਮਹਿਸੂਸ ਹੁੰਦੀ ਹੈ, ਜੋ ਸੁੱਖ ਸ਼ਾਂਤੀ ਆਨੰਦ ਪ੍ਰੀਤ ਪਿਆਰ ਪਿਰਮ ਰਸ ਚਾਓ ਮਹਾਰਸ ਪ੍ਰਦਾਨ ਕਰਦੀ ਹੈ। ਪਰ ਇਸ ਰੁਣਚੁਣ ਦੇ ਸਵਾਦ ਅਤੇ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨਿਆ ਨਹੀਂ ਜਾ ਸਕਦਾ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਸ ਅਲੌਕਿਕ ਆਤਮਿਕ ਰੁਣਚੁਣ ਨੂੰ ਮਹਿਸੂਸ ਕਰਨਾ ਅਥਵਾ ਮਾਨਣਾ ਹੀ ਆਤਮਿਕ ਦਾਤ ਅਥਵਾ ਨਾਮ ਅਥਵਾ ਸ਼ਬਦ ਦਾ ਬੁੱਝਣਾ ਸੀਜਣਾ ਚੀਨਣਾ ਅਤੇ ਪਹਿਚਾਨਣਾ ਕਿਹਾ ਜਾਂਦਾ ਹੈ। ਕਿਤਨੀ ਹੈਰਾਨੀ ਵਾਲੀ ਅਤੇ ਅਫਸੋਸ ਦੀ ਗੱਲ ਹੈ ਕਿ ਕਈ ਜਨਮਾਂ ਤੋਂ ਪਰਮਾਰਥ ਬਾਬਤ ਗਿਆਨ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਕਥਾ ਵਾਰਤਾ ਕਰਦਿਆਂ ਉਪਦੇਸ਼ ਕਰਦਿਆਂ ਗਿਆਨ ਘੋਟਦਿਆਂ ਕਰਮਕਾਂਡ ਕਰਦੇ ਹੋਇਆਂ ਵੀ ਗੁਰਬਾਣੀ ਵਿੱਚ ਦਰਸਾਏ ਹੋਏ ਆਤਮਿਕ ਗਿਆਨ ਦੀ ਸੱਚਾਈ ਕਿਹੜੀ? ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਹਾਥ ਪੈ ਨੇਰੇ, ਨਾਲ ਹੋਵੰਦਾ ਲੈ ਨਾ ਸਕੰਦਾ, ਵਸੈ ਜੀ ਨਾਲੇ, ਲਾਡ ਲੜਾਉਂਦਿਆਂ ਖੇਲ ਖਿਲਾਉਂਦਿਆਂ ਪ੍ਰਤਪਾਲੈ ਨਿਤਸਾਰ ਸੰਭਾਲੈ। ਇਹਨਾਂ ਸੱਚਾਈਆਂ ਨੂੰ ਅਸੀਂ ਬੁੱਝ ਸੀਜ ਚੀਨ ਜਾਣ ਅਤੇ ਪਹਿਚਾਣ ਨਹੀਂ ਸਕੇ ਅਥਵਾ ਜੀਵਨ ਦੇ ਨਿੱਜੀ ਤਜਰਬੇ ਵਿੱਚ ਮਾਣ ਨਹੀਂ ਸਕੇ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਜਗਿਆਸੂ ਦੀ ਇਸ ਅਧੋਗਤੀ ਅਥਵਾ ਹੌਂਕੇ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸੇਜੈ ਰਮਤ ਨੈਣ ਨਹੀਂ ਪੇਖੋ, ਇਹੋ ਦੁੱਖ ਕਾ ਸੌ ਕਹੋ ਰੇ। ਏਕਾ ਸੇਜ ਵਿਛੀ ਧਨ ਕੰਤਾ, ਧਨ ਸੂਤੀ ਪਿਰ ਸਦ ਜਾਗੰਦਾ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਅਥਵਾ ਮਾਦੀ ਕੁਦਰਤ ਦੀ ਬਾਹਰਮੁਖੀ ਖੋਜ ਵਿੱਚ ਇਤਨੇ ਖੁੱਬੇ ਅਥਵਾ ਮਸਤ ਹੋਏ ਹੋਏ ਹਾਂ ਕਿ ਅੰਤਰਮੁਖੀ ਆਤਮਿਕ ਖੋਜ ਦੀ ਸਾਨੂੰ ਲੋੜ ਨਹੀਂ ਭਾਸਦੀ ਅਤੇ ਨਾ ਹੀ ਫੁਰਸਤ ਹੈ। ਆਤਮਿਕ ਮੰਡਲ ਦੇ ਝਲਕਾਰੇ ਅਥਵਾ ਛੋਹ ਦੇ ਅਸਰ ਜਾਂ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਿਕ ਤਜਰਬੇ ਨੂੰ ਇਉਂ ਬਿਆਨ ਕੀਤਾ ਹੈ, ਰੁਣ ਚੁਣੋ ਸ਼ਬਦ ਅਨਾਹਦ ਨਿਤ ਉਠ ਗਾਈਐ ਸੰਤਨ ਕਹਿ, ਕਿਲਵਿਕ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰ ਮੰਤਨ ਕਹਿ। ਮਾਈ ਰੀ ਪੇਖ ਰਹੀ ਬਿਸਮਾਦ, ਅਨਹਦ ਤੁਨੀ ਮੇਰਾ ਮਨ ਮੋਹਿਓ ਅਚਰਜ ਤਾਕੇ ਸਵਾਦ। ਹਾਂਜੀ, ਸਾਡੇ ਮਨ ਤਨ 'ਤੇ ਜੋ ਆਤਮਿਕ ਛੋਹ ਦਾ ਸੋਹਣਾ ਮਿੱਠਾ ਬਿਸਮਾਦੀ ਅਸਰ ਹੁੰਦਾ ਹੈ ਉਸਨੂੰ ਰੁਣ ਚੁਣ, ਥਰਕੰਬਣੀ, ਅਨਹਦ ਚੁਣਕਾਰ, ਅਨਹਦ ਤੁਣੀ, ਅਨਹਦ ਬਾਣੀ, ਅਨਹਦ ਨਾਦ, ਅਨਹਦ ਸ਼ਬਦ ਕਿਹਾ ਗਿਆ ਹੈ ਅਤੇ ਇਸ ਦੇ ਅੰਤਰ ਆਤਮੇ ਅਨੁਭਵੀ ਨਿੱਜੀ ਤਜਰਬੇ ਨੂੰ ਹੀ ਬੁੱਝਣਾ ਸੀਜਣਾ ਚੀਨਣਾ ਪਹਿਚਾਨਣਾ ਜਾਣਨਾ ਕਿਹਾ ਜਾਂਦਾ ਹੈ। ਪਰ ਇਹ ਅੰਤਰ ਆਤਮੇ ਦੀ ਖੇਲ ਨਿਰਾਲੀ ਹੈ, ਵਿਲੱਖਣ ਹੈ, ਅਚਰਜ ਹੈ, ਅੰਤਰਮੁਖੀ ਹੈ, ਬਿਸਮਾਦੀ ਹੈ, ਨਾਮ ਖੁਮਾਰੀ ਹੈ, ਆਤਮ ਮਹਾਂ ਰਸ ਹੈ, ਆਤਮ ਰੰਗ ਹੈ ਤੇ ਇਹ ਵਿਲੱਖਣ ਤੇ ਅਚਰਜ ਖੇਲ ਬਾਹਰ ਮੁਖੀ ਸਮਝੇ ਤੇ ਜਾਣੇ ਹੋਏ ਖਿਆਲਾਂ ਤੇ ਨਿਸ਼ਚਿਆਂ ਦੇ ਦਿਮਾਗੀ ਗਿਆਨ ਦੇ ਐਨ ਉਲਟ ਜਾਂ ਮੁਤਜ਼ਾਦ ਹੈ। ਅਨੁਭਵੀ ਆਤਮਿਕ ਤਜਰਬੇ ਤੋਂ ਬਿਨਾਂ ਸਾਰਾ ਸੰਸਾਰ ਹੀ ਮਾਇਕੀ ਅਗਿਆਨਤਾ ਅਥਵਾ ਪਰਮਗੜ ਵਿੱਚ ਹੀ ਵਿਚਰਦਾ ਤੇ ਗਲਤਾਨ ਰਹਿੰਦਾ ਹੈ। ਜਬ ਲਗ ਹੁਕਮ ਨਾ ਬੂਝਦਾ ਤਬ ਹੀ ਲਉ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਆਪ ਸਹੀ ਮਾਇਨਿਆਂ ਵਿੱਚ ਗੁਰਬਾਣੀ ਨੂੰ ਕਮਾ ਕੇ ਸਾਡੇ ਕਲਯੁਗ ਜੀਵਾਂ ਉੱਤੇ ਤਰਸ ਕਰਕੇ ਇਹ ਸਾਰੇ ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ ਜੋ ਸਾਨੂੰ ਸਹੀ ਆਤਮਿਕ ਜੀਵਨ ਸੇਧ ਦਿੰਦੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।